ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅਸੀਂ ਅੱਜ ਸੁਣਨ ਜਾ ਰਹੇ ਹਾਂ ਉਹ ਹੈ ਪਹਿਲਾ ਤਸਲੋਨੀਕੀ ਆ, ਉਹਦਾ 2 ਬਾਪ ਉਹਦੀ 13 ਆਇਤ ਤੋਂ ਲੈ ਕੇ 3 ਬਾਪ ਉਹਦੀ 10 ਆਇਤ ਤੱਕ। ਅਤੇ ਸਾਡਾ ਅੱਜ ਦਾ ਵਿਸ਼ਾ ਹੈ ਦਬਾਅ ਹੇਠ ਇੱਕ ਸਿਹਤਮੰਦ ਚਰਚ। ਜਦੋਂ ਦਬਾਅ ਵਾਧਾ ਹੁੰਦਾ ਹੈ ਤਾਂ ਤੁਸੀਂ ਕਿਵੇਂ ਸਿਹਤਮੰਦ ਰਹਿੰਦੇ ਹੋ? ਮੁਸ਼ਕਲ ਹਾਲਾਤਾਂ ਵਿੱਚ ਤੁਸੀਂ ਚੰਗੀ ਸਿਹਤ ਕਿਵੇਂ ਬਣਾਈ ਰੱਖਦੇ ਹੋ? ਹੁਣ ਤਕਨੀਕਾਂ, ਪੂਰਕਾਂ ਅਤੇ ਅਭਿਆਸਾਂ ਦਾ ਇੱਕ ਪੂਰਾ ਉਦਯੋਗ ਹੈ ਜੋ ਦਬਾਅ ਹੇਠ ਸਿਹਤਮੰਦ ਰਹਿਣ ਲਈ ਸੁਝਾਅ ਦਿੰਦੇ ਹਨ। ਨਿਯਮਿਤ ਕਸਰਤ ਕਰੋ, ਬਾਹਰ ਜਾਓ, ਕਾਫ਼ੀ ਨੀਂਦ ਲਓ, ਬਿਹਤਰ ਖੁਰਾਕ ਲਓ। ਅੱਜ ਸਵੇਰੇ ਜਦੋਂ ਅਸੀਂ ਪਹਿਲਾਂ ਤਸਲੋਨੀਕੀਆਂ ਵਿੱਚ ਆਪਣੀ ਲੜੀ ਜਾਰੀ ਰੱਖਦੇ ਹਾਂ ਤਾਂ ਅਸੀਂ ਤਸਲੋਨੀਕੀਆਂ ਦੇ ਚਰਚ ਬਾਰੇ ਦਬਾਅ ਹੇਠ ਇੱਕ ਸਿਹਤਮੰਦ ਚਰਚ ਵਜੋਂ ਸੋਚਣ ਜਾ ਰਹੇ ਹਾਂ। ਅਤੇ ਜਿਵੇਂ ਹੀ ਅਸੀਂ ਉਹਨਾਂ ਨੂੰ ਵੇਖਦੇ ਹਾਂ ਅਸੀਂ ਆਪਣੇ ਆਪ 'ਤੇ ਵਿਚਾਰ ਕਰਾਂਗੇ। ਤੁਹਾਨੂੰ ਯਾਦ ਹੋਵੇਗਾ ਕਿ ਇਹਨਾਂ ਸ਼ੁਰੂਆਤੀ ਅਧਿਆਵਾਂ ਵਿੱਚ ਰੋਲ ਮਾਡਲਾਂ ਦਾ ਮੁੱਦਾ ਪ੍ਰਮੁੱਖ ਹੈ। ਤਸਲੋਨੀਕੀਆਂ ਪੌਲੁਸ ਅਤੇ ਪ੍ਰਭੂ ਦੀ ਨਕਲ ਕਰ ਰਹੇ ਹਨ, ਉਹ ਹੋਰ ਚਰਚਾਂ ਲਈ ਇੱਕ ਰੋਲ ਮਾਡਲ ਬਣ ਗਏ ਹਨ ਅਤੇ ਉਹ ਸਾਡੇ ਲਈ ਇੱਕ ਰੋਲ ਮਾਡਲ ਵੀ ਹਨ ਹਾਰਪਰ ਚਰਚ ਲਈ। ਪੌਲੁਸ ਨੇ ਰਾਤ ਨੂੰ ਭੱਜਣ ਤੋਂ ਪਹਿਲਾਂ ਥੋੜ੍ਹੇ ਸਮੇਂ ਵਿੱਚ ਇਸ ਚਰਚ ਨੂੰ ਸਥਾਪਿਤ ਕੀਤਾ। ਉਸਨੇ ਆਪਣੇ ਸਾਥੀ ਤਿਮੋਥੀਅਸ ਨੂੰ ਖੁਸ਼ਖਬਰੀ ਦੇ ਸੇਵਕ ਵਜੋਂ ਉਹਨਾਂ ਵਿਚਕਾਰ ਕੰਮ ਕਰਨ ਲਈ ਭੇਜਿਆ ਅਤੇ ਫਿਰ ਤਿਮੋਥੀਅਸ ਨੇ ਉਸ ਨੂੰ ਇੱਕ ਰਿਪੋਰਟ ਦਿੱਤੀ ਅਤੇ ਇਹ ਚਿੱਠੀ ਪੌਲੁਸ ਦਾ ਉਸ ਰਿਪੋਰਟ ਦਾ ਜਵਾਬ ਹੈ ਅਤੇ ਅਸਲ ਵਿੱਚ ਇਹ ਤਿਮੋਥੀਅਸ ਦਾ ਉਹਨਾਂ ਵਿਚਕਾਰ ਸਮਾਂ ਹੈ ਅਤੇ ਰਿਪੋਰਟ ਇਸ ਹਵਾਲੇ ਦਾ ਸੰਦਰਭ ਹੈ। ਅਤੇ ਇਸ ਸਿਹਤਮੰਦ ਚਰਚ ਤੋਂ ਸਿੱਖਣ ਲਈ ਬਹੁਤ ਕੁਝ ਹੈ। ਘੱਟੋ ਘੱਟ ਦਬਾਅ ਹੇਠ ਸਿਹਤਮੰਦ ਕਿਵੇਂ ਰਹਿਣਾ ਹੈ? ਕੀ ਤੁਸੀਂ ਦੇਖਿਆ ਹੈ ਕਿ ਤਸਲੋਨੀਕੀਆਂ ਵਿੱਚ ਸਾਡੇ ਅਧਿਐਨਾਂ ਵਿੱਚ ਹੁਣ ਤੱਕ ਇੱਕ ਵੀ ਹੁਕਮ ਨਹੀਂ ਦਿੱਤਾ ਗਿਆ ਹੈ, ਕੋਈ ਵੀ ਜ਼ਰੂਰੀ ਨਹੀਂ ਕੀਤਾ ਗਿਆ ਹੈ? ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਪਰਮੇਸ਼ੁਰ ਦੇ ਵਚਨ ਦਾ ਅਧਿਐਨ ਕਰ ਰਹੇ ਹੋ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਇਹ ਕਰੋ ਜਾਂ ਇਹ ਨਾ ਕਰੋ, ਪਰ ਇਸ ਚਿੱਠੀ ਵਿੱਚ ਹੁਣ ਤੱਕ ਇੱਕ ਵੀ ਨਹੀਂ ਆਇਆ ਹੈ ਅਤੇ ਅਧਿਆਇ 4 ਤੱਕ ਇੱਕ ਵੀ ਨਹੀਂ ਹੋਵੇਗਾ। ਇਹ ਕਾਫ਼ੀ ਕੁਝ ਹੈ, ਇਸ ਲਈ ਸਾਡੇ ਕੋਲ ਚਿੱਠੀ ਵਿੱਚ ਉਹ ਹੈ ਜੋ ਰਸੂਲ ਪੌਲੁਸ ਇਸ ਚਰਚ ਲਈ ਆਪਣੇ ਪਿਆਰ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇਹ ਲੋਕ ਜਿਹੜੇ ਸਾਡੇ ਕੋਲੋਂ ਕੌਣ ਹਨ ਅਤੇ ਉਹ ਕੀ ਹਨ ਦੇ ਵਰਣਨ ਅਤੇ ਪ੍ਰਸ਼ੰਸਾ ਹਨ। ਸਾਡੇ ਕੋਲ ਸਿੱਖਣ ਅਤੇ ਨਕਲ ਕਰਨ ਲਈ ਉਦਾਹਰਣਾਂ, ਰੋਲ ਮਾਡਲ ਹਨ। 2 ਹਫ਼ਤੇ ਪਹਿਲਾਂ ਅਸੀਂ ਇੱਕ ਸਿਹਤਮੰਦ ਚਰਚ ਲਈ ਸ਼ੁਕਰਗੁਜ਼ਾਰ ਹੋਣ ਦੇ ਕਾਰਨ ਅਤੇ ਦੇਖਿਆ। ਅਸੀਂ ਸਿਹਤਮੰਦ ਤਸਲੋਨੀਕੀਆਂ ਦੇ ਚਰਚ ਨੂੰ ਦੇਖ ਰਹੇ ਸੀ ਅਤੇ ਸਾਨੂੰ ਇਸ 'ਤੇ ਆਪਣੇ ਆਪ ਨੂੰ ਰੋਲ ਮਾਡਲ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ। ਵਿਸ਼ਵਾਸ ਦੇ ਕੰਮਾਂ, ਪਿਆਰ ਦੇ ਕੰਮ ਅਤੇ ਉਮੀਦ ਦੀ ਦ੍ਰਿੜਤਾ ਲਈ ਸ਼ੁਕਰਗੁਜ਼ਾਰ ਬਣੋ ਜਿਵੇਂ ਕਿ ਅਸੀਂ ਉਦੋਂ ਦਿਖਾਈ ਦਿੰਦੇ ਹਾਂ। ਪਰਮਾਤਮਾ ਦੁਆਰਾ ਪਿਆਰ ਕੀਤੇ ਜਾਣ ਅਤੇ ਚੁਣੇ ਜਾਣ ਲਈ ਸ਼ੁਕਰਗੁਜ਼ਾਰ ਬਣੋ। ਦੁੱਖਾਂ ਵਿੱਚ ਵਫ਼ਾਦਾਰੀ ਲਈ ਸ਼ੁਕਰਗੁਜ਼ਾਰ ਬਣੋ। ਦੂਜਿਆਂ ਲਈ ਚੰਗੀਆਂ ਉਦਾਹਰਣਾਂ ਲਈ ਸ਼ੁਕਰਗੁਜ਼ਾਰ ਬਣੋ ਜਿਨ੍ਹਾਂ ਉਹ ਸਾਡੇ ਵਿਚਕਾਰ ਮੌਜੂਦ ਹਨ। ਅਸੀਂ ਸਿਹਤਮੰਦ ਚਰਚ ਵਿੱਚ ਧੰਨਵਾਦੀ ਹੋਣ ਵਾਲੀਆਂ ਚੀਜ਼ਾਂ ਬਾਰੇ ਸਿੱਖਿਆ। ਫਿਰ ਪਿਛਲੇ ਹਫ਼ਤੇ ਸਾਨੂੰ ਦੁਬਾਰਾ ਚੰਗੀਆਂ ਉਦਾਹਰਣਾਂ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਗਿਆ, ਚੰਗੇ ਮਾਡਲ ਬਣਨ ਲਈ। ਅਸੀਂ ਅਧਿਆਇ 2 ਬਾਪ ਦੀ 1-12 ਵਿੱਚ ਇੱਕ ਸਿਹਤਮੰਦ ਖੁਸ਼ਖਬਰੀ ਵਰਕਰ ਤੋਂ ਸਿੱਖ ਰਹੇ ਸੀ। ਅਸੀਂ ਸਹੀ ਤਰਜੀਹਾਂ ਸਿੱਖੀਆਂ, ਦਲੇਰੀ ਨਾਲ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਐਲਾਨ ਕਰਨਾ। ਅਸੀਂ ਖੁਸ਼ਖਬਰੀ ਵਿੱਚ ਇਮਾਨਦਾਰੀ ਸਿੱਖੀ, ਪਰਮੇਸ਼ੁਰ ਨੂੰ ਪ੍ਰਸੰਨ ਕਰਨਾ ਜੋ ਸਾਡੇ ਦਿਲਾਂ ਦੀ ਪਰਖ ਕਰਦਾ ਹੈ। ਅਸੀਂ ਉਹਨਾਂ ਲੋਕਾਂ ਨੂੰ ਪਿਆਰ ਕਰਨਾ ਅਤੇ ਉਹਨਾਂ ਦੀ ਦੇਖਭਾਲ ਕਰਨਾ ਸਿੱਖਿਆ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ, ਜਿਵੇਂ ਇੱਕ ਮਾਂ ਅਤੇ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ। ਅਸੀਂ ਆਪਣੀ ਨਜ਼ਰ ਨਿਸ਼ਾਨੇ ਪਰਮੇਸ਼ੁਰ ਦੇ ਰਾਜ ਅਤੇ ਮਹਿਮਾ 'ਤੇ ਰੱਖਣਾ ਸਿੱਖਿਆ। ਅਤੇ ਅਸੀਂ ਅਜੇ ਵੀ ਅਧਿਆਇ 2 ਬਾਪ 13 ਤੋਂ 3 ਬਾਪ 10 ਆਇਤ ਵਿੱਚ ਜਾਂਦੇ ਹੋਏ ਦੇਖ ਰਹੇ ਹਾਂ ਅਤੇ ਸਿੱਖ ਰਹੇ ਹਾਂ। ਅਸੀਂ ਦਬਾਅ ਹੇਠ ਇੱਕ ਸਿਹਤਮੰਦ ਚਰਚ ਬਾਰੇ ਬਹੁਤ ਕੁਝ ਸਿੱਖ ਰਹੇ ਹਾਂ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਦਬਾਅ ਹੇਠ ਚਰਚ ਦੇ ਇਹਨਾਂ ਕਿੰਨਾ ਦੀ ਜਾਂਚ ਕਰੀਏ, ਹਵਾਲੇ ਦੇ ਪ੍ਰਵਾਹ ਦਾ ਇੱਕ ਛੋਟਾ ਜਿਹਾ ਸਾਰ। ਪੌਲੁਸ ਸਮਝਾ ਰਿਹਾ ਹੈ ਕਿ ਉਹਨਾਂ ਨੂੰ ਪਿਆਰ ਕਰਦਾ ਕਿ ਉਹ ਉਹਨਾਂ ਨੂੰ ਪਿਆਰ ਕਰਦਾ ਸੀ ਅਤੇ ਉਸਨੇ ਉਹਨਾਂ ਲਈ ਪ੍ਰਾਰਥਨਾ ਕੀਤੀ। ਉਹ ਆਪਣੀ ਜਾਨ ਅਤੇ ਉਹਨਾਂ ਕੋਲ ਵਾਪਸ ਆਉਣ ਦੀ ਇੱਛਾ ਨੂੰ ਇਸ ਤਰ੍ਹਾਂ ਸਮਝਾਉਂਦਾ ਹੈ ਕਿ ਉਹ ਉਹਨਾਂ ਲਈ ਆਪਣਾ ਪਿਆਰ ਇਸ ਤਰ੍ਹਾਂ ਦਿਖਾਉਂਦੇ ਹਨ। ਉਹ ਉਹਨਾਂ ਨੂੰ ਛੱਡਣ ਤੋਂ ਬਹੁਤ ਝਿਜਕਦਾ ਸੀ। ਉਸਨੇ ਉਹਨਾਂ ਕੋਲ ਵਾਪਸ ਆਉਣ ਲਈ ਸਖ਼ਤ ਕੋਸ਼ਿਸ਼ਾਂ ਕੀਤੀਆਂ। ਉਸਨੇ ਆਪਣੇ ਕਰੀਬੀ ਦੋਸਤ ਤਿਮੋਥੀਅਸ ਨੂੰ ਉਹਨਾਂ ਕੋਲ ਭੇਜਿਆ। ਉਹ ਤਿਮੋਥੀਅਸ ਦੀ ਖੁਸ਼ਖਬਰੀ ਤੋਂ ਬਹੁਤ ਖੁਸ਼ ਸੀ। ਉਹ ਹਰ ਸਮੇਂ ਉਹਨਾਂ ਲਈ ਪ੍ਰਾਰਥਨਾ ਕਰ ਰਿਹਾ ਸੀ। ਇਹ ਇਸ ਹਵਾਲੇ ਦੀ ਸਮੁੱਚੀ ਕਹਾਣੀ ਹੈ। ਪਰ ਜਿਵੇਂ ਅਸੀਂ ਧਿਆਨ ਨਾਲ ਦੇਖਦੇ ਹਾਂ, ਸਾਨੂੰ ਤਸਲੋਨਿਕੀਆ ਬਾਰੇ ਉਹ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਜੋ ਦਬਾਅ ਹੇਠ ਇੱਕ ਸਿਹਤਮੰਦ ਚਰਚ ਨੂੰ ਦਰਸਾਉਂਦੀਆਂ ਹਨ। ਉਦਾਹਰਣ ਵਜੋਂ ਅਸੀਂ ਆਇਤ 13 ਵਿੱਚ ਦੇਖਦੇ ਹਾਂ ਕਿ ਦਬਾਅ ਹੇਠ ਇੱਕ ਸਿਹਤਮੰਦ ਚਰਚ ਬਚਨ ਵਿੱਚ ਦ੍ਰਿੜਤਾ ਨਾਲ ਖੜ੍ਹਾ ਰਹਿੰਦਾ ਹੈ। ਇਸ ਗੱਲ 'ਤੇ ਇੱਕ ਨਜ਼ਰ ਮਾਰੋ ਕਿ ਸਾਡਾ ਹਵਾਲਾ ਕਿਵੇਂ ਸ਼ੁਰੂ ਹੁੰਦਾ ਹੈ। ਇਹ ਧੰਨਵਾਦ ਨਾਲ ਸ਼ੁਰੂ ਹੁੰਦਾ ਹੈ। ਆਇਤ 13 ਧੰਨਵਾਦ ਵੱਲ ਵਾਪਸ ਆਉਂਦੀ ਹੈ, ਅਤੇ ਜੋ 1:2 ਵਿੱਚ ਸ਼ੁਰੂ ਹੋਇਆ ਸੀ। ਅਤੇ ਅਸੀਂ ਇਸ ਲਈ ਵੀ ਲਗਾਤਾਰ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿ ਜਦੋਂ ਤੁਹਾਨੂੰ ਪਰਮੇਸ਼ੁਰ ਦਾ ਵਚਨ ਮਿਲਿਆ ਜੋ ਤੁਸੀਂ ਸਾਡੇ ਤੋਂ ਸੁਣਿਆ, ਤਾਂ ਤੁਸੀਂ ਇਸ ਨੂੰ ਮਨੁੱਖਾਂ ਦੇ ਵਚਨ ਵਜੋਂ ਨਹੀਂ ਸਗੋਂ ਅਸਲ ਵਿੱਚ ਕੀ ਹੈ ਪਰਮੇਸ਼ੁਰ ਦਾ ਵਚਨ ਵਜੋਂ ਸਵੀਕਾਰ ਕੀਤਾ ਜੋ ਤੁਹਾਡੇ ਵਿਸ਼ਵਾਸਾਂ ਵਿੱਚ ਕੰਮ ਕਰ ਰਿਹਾ ਹੈ। ਖੈਰ, ਇਹ ਸੱਚਾਈ ਨਾਲ ਭਰਪੂਰ ਵਾਕ ਹੈ। ਤਸਲੋਨੀਕੀਆ ਦੀ ਕਲੀਸੀਆ ਨੂੰ ਪੌਲੁਸ ਤੋਂ ਪਰਮੇਸ਼ੁਰ ਦਾ ਵਚਨ ਮਿਲਿਆ ਸੀ, ਅਤੇ ਉਹ ਲਗਾਤਾਰ ਧੰਨਵਾਦੀ ਹੈ। ਉਹ ਲਗਾਤਾਰ ਧੰਨਵਾਦੀ ਹੈ ਕਿਉਂ ਜੋ ਉਹਨਾਂ ਨੇ ਇਸ ਨੂੰ ਸੁਣਿਆ, ਤਾਂ ਉਹਨਾਂ ਨੇ ਇਸ ਨੂੰ ਮਨੁੱਖਾਂ ਦੇ ਵਚਨ ਵਜੋਂ ਨਹੀਂ ਸਗੋਂ ਪਰਮੇਸ਼ੁਰ ਦੇ ਵਚਨ ਵਜੋਂ ਸਵੀਕਾਰ ਕੀਤਾ ਜੋ ਇਹ ਅਸਲ ਵਿੱਚ ਹੈ। ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਕੁਝ ਅਜਿਹਾ ਨਹੀਂ ਸੀ ਜੋ ਉਸਨੇ ਬਣਾਇਆ ਸੀ, ਕੁਝ ਅਜਿਹਾ ਨਹੀਂ ਸੀ ਜੋ ਲੋਕਾਂ ਨੇ ਤਿਆਰ ਕੀਤਾ ਸੀ। ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਕੋਈ ਮਨੁੱਖੀ ਫਲਸਫਾ ਜਾਂ ਮਨੁੱਖੀ ਵਿਚਾਰ ਨਹੀਂ ਸੀ, ਸਗੋਂ ਇਹ ਪਰਮੇਸ਼ੁਰ ਦਾ ਵਚਨ ਸੀ। ਤੁਸੀਂ ਇਸ ਨੂੰ ਸਵੀਕਾਰ ਕਰ ਲਿਆ ਹੈ ਜਿਵੇਂ ਕਿ ਇਹ ਅਸਲ ਵਿੱਚ ਹੈ ਪਰਮੇਸ਼ੁਰ ਦਾ ਵਚਨ, ਅਤੇ ਪੌਲੁਸ ਸ਼ੁਕਰਗੁਜ਼ਾਰ ਹੈ। ਕੋਈ ਵੀ ਸਿਹਤਮੰਦ ਚਰਚ ਸ਼ਬਦ 'ਤੇ ਦ੍ਰਿੜ ਰਹਿੰਦਾ ਹੈ, ਅਤੇ ਦਬਾਅ ਹੇਠ ਇੱਕ ਸਿਹਤਮੰਦ ਚਰਚ ਨਿਸ਼ਚਿਤ ਤੌਰ 'ਤੇ ਸ਼ਬਦ ਵਿੱਚ ਦ੍ਰਿੜ ਰਹਿੰਦਾ ਹੈ। ਤੁਸੀਂ ਦੇਖੋ, ਤੁਸੀਂ ਕਿਵੇਂ ਸ਼ਬਦ ਨੂੰ ਦੇਖਦੇ ਹੋ, ਇਹ ਤੁਹਾਡੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰੇਗਾ। ਇਹ ਦਬਾਅ ਹੇਠ ਸਿੰਜਣ ਦੀ ਤੁਹਾਡੀ ਯੋਗਤਾ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰੇਗਾ। ਇਹ ਦਬਾਅ ਹੇਠ ਸਿੰਜਣ ਦੀ ਸਾਡੀ ਯੋਗਤਾ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰੇਗਾ। ਜੇ ਇਹ ਮਨੁੱਖ ਦੁਆਰਾ ਬਣਾਈ ਗਈ ਚੀਜ਼ ਹੈ ਤਾਂ ਇਹ ਕੁਝ ਉਪਯੋਗੀ ਹੈ, ਪਰ ਬਹੁਤ ਜ਼ਿਆਦਾ ਉਪਯੋਗੀ ਨਹੀਂ ਹੈ। ਪਰ ਜੇ ਇਹ ਪਰਮੇਸ਼ੁਰ ਦਾ ਵਚਨ ਹੈ ਤਾਂ ਇਹ ਸਭ ਕੁਝ ਬਦਲ ਦਿੰਦਾ ਹੈ। ਕੀ ਅਸੀਂ ਧਰਮ ਗ੍ਰੰਥ ਨੂੰ ਪਰਮੇਸ਼ੁਰ ਦੇ ਵਚਨ ਵਜੋਂ ਪ੍ਰਾਪਤ ਕਰਦੇ ਹਾਂ? ਕੀ ਅਸੀਂ ਇਸ ਨੂੰ ਪਰਮੇਸ਼ੁਰ ਦੇ ਵਚਨ ਵਜੋਂ ਸਾਡੇ ਵਿੱਚ ਕੰਮ ਕਰਨ ਦਿੰਦੇ ਹਾਂ? ਅਤੇ ਅਸੀਂ ਕੀ ਵਿਸ਼ਵਾਸ ਕਰਦੇ ਹਾਂ ਕਿ ਇਸ ਸਮੇਂ ਕੀ ਹੋ ਰਿਹਾ ਹੈ ਜਦੋਂ ਮੈਂ ਇਸ ਹਵਾਲੇ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ? ਇੱਕ ਚਰਚ ਵਜੋਂ ਸਾਡੇ ਕੋਲ ਇੱਕ ਮੁੱਲ ਇਹ ਹੈ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜਦੋਂ ਪਰਮੇਸ਼ੁਰ ਦਾ ਵਚਨ ਪ੍ਰਚਾਰਿਆ ਜਾਂਦਾ ਹੈ ਤਾਂ ਪਰਮੇਸ਼ੁਰ ਦੀ ਆਵਾਜ਼ ਸੁਣੀ ਜਾਂਦੀ ਹੈ। ਕੀ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਇਸ ਸਮੇਂ ਕੀ ਹੋ ਰਿਹਾ ਹੈ ਜਦੋਂ ਅਸੀਂ ਤਸਲੋਨੀਕੀਆ ਦੇ ਇਸ ਛੋਟੇ ਜਿਹੇ ਹਿੱਸੇ ਨਾਲ ਲੜ ਰਹੇ ਹਾਂ? ਜੇ ਆਈ ਪੈਕਰ ਕਹਿੰਦੇ ਹਨ ਕਿ ਪ੍ਰਚਾਰ ਇੱਕ ਘਟਨਾ ਹੈ ਜੋ ਪਰਮਾਤਮਾ ਇੱਕ ਬੁਲਾਰੇ ਦੇ ਸ਼ਬਦਾਂ ਰਾਹੀਂ ਆਪਣੇ ਆਪ ਤੋਂ ਇੱਕ ਬਾਈਬਲ ਅਧਾਰਿਤ ਮਸੀਹ ਸੰਬੰਧਿਤ ਜੀਵਨ ਪ੍ਰਭਾਵਿਤ ਸੰਦੇਸ਼ ਨੂੰ ਦਰਸ਼ਕਾਂ ਤੱਕ ਪਹੁੰਚਾਉਂਦਾ ਹੈ। ਕੀ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇੱਥੇ ਇਹੀ ਹੋ ਰਿਹਾ ਹੈ? ਪ੍ਰਚਾਰਕ ਪਰਮਾਤਮਾ ਬਾਰੇ ਕੋਈ ਸੰਦੇਸ਼ ਨਹੀਂ ਲਿਆ ਰਹੇ ਹਨ, ਸਗੋਂ ਪਰਮਾਤਮਾ ਦੇ ਰਾਹੀਂ ਇੱਕ ਸੰਦੇਸ਼ ਲਿਆ ਰਹੇ ਹਨ। ਪ੍ਰਚਾਰਕ ਪਰਮਾਤਮਾ ਦੁਆਰਾ ਪਰਮਾਤਮਾ ਦਾ ਸੰਦੇਸ਼ ਲਿਆਉਣ ਲਈ ਵਰਤਿਆ ਜਾਣ ਵਾਲਾ ਇੱਕ ਸਾਧਨ ਹੈ। ਤਸਲੋਨੀਕੀਆ ਸਮਝ ਗਏ ਸਨ ਕਿ ਪੌਲੁਸ ਨੇ ਸੰਦੇਸ਼ ਦੀ ਖੋਜ ਨਹੀਂ ਕੀਤੀ ਸੀ, ਇਹ ਮਨੁੱਖਾਂ ਦਾ ਵਚਨ ਨਹੀਂ ਸੀ, ਉਸਨੇ ਇਸ ਨੂੰ ਨਹੀਂ ਬਣਾਇਆ ਸੀ, ਉਸਨੇ ਇਸ ਨੂੰ ਪਰਮਾਤਮਾ ਤੋਂ ਪ੍ਰਾਪਤ ਕੀਤਾ ਸੀ ਅਤੇ ਇਸ ਨੂੰ ਲੋਕਾਂ ਤੱਕ ਪਹੁੰਚਾ ਰਿਹਾ ਸੀ। ਕੀ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਕਿ ਜਿਵੇਂ ਵਚਨ ਦਾ ਪ੍ਰਚਾਰ ਕੀਤਾ ਜਾ ਰਿਹਾ ਕੀ ਹੋ ਰਿਹਾ ਹੈ? ਅਤੇ ਪੌਲੁਸ ਸ਼ੁਕਰਗੁਜ਼ਾਰ ਹੈ ਕਿ ਉਹ ਸ਼ਬਦ ਵਿਸ਼ਵਾਸਾਂ ਵਿੱਚ ਕੰਮ ਕਰ ਰਿਹਾ ਹੈ। ਪਰਮਾਤਮਾ ਦਾ ਵਚਨ ਪਰਮੇਸ਼ੁਰ ਦੇ ਲੋਕਾਂ ਵਿੱਚ ਆਪਣਾ ਕੰਮ ਕਰ ਰਿਹਾ ਹੈ, ਕਿਉਂਕਿ ਪ੍ਰਭੂ ਯੇਸੂ ਸ਼ਬਦ ਹੈ ਅਤੇ ਸ਼ਬਦ ਸਾਡੇ ਜੀਵਨ ਵਿੱਚ ਕੰਮ ਕਰ ਰਿਹਾ ਹੈ। ਤੁਹਾਨੂੰ ਆਖਰੀ ਵਾਰ ਜੋ ਕਦੋਂ ਅਹਿਸਾਸ ਹੋਇਆ, ਸੁਚੇਤ ਤੌਰ 'ਤੇ ਅਹਿਸਾਸ ਹੋਇਆ ਕਿ ਪਰਮਾਤਮਾ ਤੁਹਾਡੇ ਨਾਲ ਪ੍ਰਚਾਰ ਕੀਤੇ ਗਏ ਵਚਨ ਰਾਹੀਂ ਗੱਲ ਕਰ ਰਿਹਾ ਸੀ? ਇਹ ਇੱਕ ਚੰਗਾ ਅਭਿਆਸ ਹੈ ਕਿ ਜਦੋਂ ਵੀ ਤੁਸੀਂ ਸ਼ਬਦ ਦੇ ਹੇਠਾਂ ਬੈਠਦੇ ਹੋ ਤਾਂ ਆਪਣੇ ਆਪ ਤੋਂ ਇਹ ਸਵਾਲ ਪੁੱਛੋ, ਅੱਜ ਪਰਮੇਸ਼ੁਰ ਨੇ ਆਪਣੇ ਸ਼ਬਦ ਰਾਹੀਂ ਮੇਰੇ ਨਾਲ ਕਿਵੇਂ ਗੱਲ ਕੀਤੀ? ਜਾਂ ਤੁਸੀਂ ਇੱਕ ਦੂਜੇ ਨੂੰ ਪੁੱਛ ਸਕਦੇ ਹੋ, ਅੱਜ ਪਰਮੇਸ਼ੁਰ ਨੇ ਆਪਣੇ ਸ਼ਬਦ ਰਾਹੀਂ ਤੁਹਾਡੇ ਨਾਲ ਕਿਵੇਂ ਗੱਲ ਕੀਤੀ? ਵਚਨ ਅਤੇ ਵਚਨ ਦੇ ਪ੍ਰਚਾਰ ਬਾਰੇ ਸਾਡਾ ਵਿਸ਼ਵਾਸ ਸਾਡੇ ਜੀਵਨ ਅਤੇ ਜੀਵਨ ਨੂੰ ਆਕਾਰ ਦੇਵੇਗਾ ਅਤੇ ਦਬਾਅ ਹੇਠ ਖੜ੍ਹੇ ਹੋਣ ਦੀ ਸਾਡੀ ਯੋਗਤਾ ਨੂੰ ਪ੍ਰਭਾਵਿਤ ਕਰੇਗਾ। ਕੀ ਵਚਨ ਸੱਚ ਹੈ? ਕੀ ਇਹ ਅਚੱਲ ਹੈ? ਕੀ ਇਹ ਅਟੱਲ ਹੈ? ਕੀ ਇਹ ਸੱਚਮੁੱਚ ਪਰਮੇਸ਼ੁਰ ਦਾ ਵਚਨ ਹੈ ਅਤੇ ਮਨੁੱਖ ਤੋਂ ਨਹੀਂ? ਕੀ ਪਰਮੇਸ਼ੁਰ ਸੱਚਮੁੱਚ ਕੰਮ ਕਰ ਰਿਹਾ ਹੈ ਜਦੋਂ ਵਚਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ? ਜਦੋਂ ਮੈਂ ਵਚਨ ਦਾ ਪ੍ਰਚਾਰ ਸੁਣਦਾ ਹਾਂ ਤਾਂ ਪਰਮੇਸ਼ੁਰ ਮੇਰੇ ਵਿੱਚ ਕਿਵੇਂ ਕੰਮ ਕਰ ਰਿਹਾ ਹੈ? ਅਸੀਂ ਇਹਨਾਂ ਸਵਾਲਾਂ ਦੇ ਜਵਾਬ ਕਿਵੇਂ ਦਿੰਦੇ ਹਾਂ? ਇਸ ਦਾ ਸਾਡੇ ਜੀਵਨ ਅਤੇ ਪ੍ਰਭੂ ਦੇ ਨਾਲ ਚੱਲਣ 'ਤੇ ਬਹੁਤ ਵੱਡਾ ਪ੍ਰਭਾਵ ਪਵੇਗਾ। ਪੌਲੁਸ ਲਗਾਤਾਰ ਧੰਨਵਾਦੀ ਹੈ ਕਿ ਤਸਲੋਨੀਕੀਆ ਦੇ ਲੋਕ ਬਚਨ ਵਿੱਚ ਦ੍ਰਿੜ ਰਹੇ, ਉਹ ਸ਼ਬਦ ਦੇ ਅਸਲ ਸੁਭਾਅ ਨੂੰ ਸਮਝਦੇ ਅਤੇ ਉਹ ਦ੍ਰਿੜ ਰਹੇ। ਸਿਹਤਮੰਦ ਵਿਅਕਤੀ ਸ਼ਬਦ ਵਿੱਚ ਦ੍ਰਿੜ ਰਹੇ, ਸਿਹਤਮੰਦ ਚਰਚ ਸ਼ਬਦ ਵਿੱਚ ਦ੍ਰਿੜ ਰਹੇ। ਦੂਜਾ, ਧਿਆਨ ਦਿਓ ਕਿ ਦਬਾਅ ਹੇਠ ਇੱਕ ਸਿਹਤਮੰਦ ਚਰਚ ਦੁੱਖਾਂ ਵਿੱਚ ਵਫ਼ਾਦਾਰ ਰਹਿੰਦਾ ਹੈ। 14:3-5 ਹੁਣ ਦੁੱਖਾਂ ਦੇ ਵਿਸ਼ੇ ਦਾ ਜ਼ਿਕਰ ਪਹਿਲਾਂ ਹੀ 1:6 ਵਿੱਚ ਕੀਤਾ ਜਾ ਚੁੱਕਾ ਹੈ, ਜਿੱਥੇ ਅਸੀਂ ਸਿੱਖਦੇ ਹਾਂ ਕਿ ਉਹਨਾਂ ਨੇ ਬਹੁਤ ਦੁੱਖਾਂ ਵਿੱਚ ਬੱਚਿਆਂ ਨੂੰ ਪ੍ਰਾਪਤ ਕੀਤਾ। ਪਰ ਇਸ ਭਾਗ ਵਿੱਚ ਦੁੱਖ ਕੇਂਦਰ ਵਿੱਚ ਆਉਣ ਲੱਗ ਪੈਂਦੇ ਹਨ। ਅਜਿਹਾ ਤੁਸੀਂ ਭਰਾਵੋ ਮਸੀਹ ਯਿਸ ਵਿੱਚ ਪਰਮੇਸ਼ੁਰ ਦੀਆਂ ਕਲੀਸਿਆਵਾਂ ਦੀ ਰੀਸ ਕਰਨ ਵਾਲੇ ਬਣ ਗਏ ਜੋ ਯਹੂਦੀਆਂ ਵਿੱਚ ਹਨ, ਕਿਉਂਕਿ ਤੁਸੀਂ ਆਪਣੇ ਦੇਸ਼ ਵਾਸੀਆਂ ਤੋਂ ਵੀ ਉਹੀ ਦੁੱਖ ਝੱਲੇ ਸਨ ਜਿਵੇਂ ਉਹਨਾਂ ਨੇ ਯਹੂਦੀਆਂ ਤੋਂ ਝੱਲੇ ਸਨ। ਉਹ ਨਾ ਸਿਰਫ ਚੰਗੇ ਈਸ਼ਵਰੀ ਕਦਰ ਕੀਮਤਾਂ ਵਿੱਚ ਰੀਸ ਕਰਨ ਵਾਲੇ ਸਨ, ਸਗੋਂ ਉਹ ਦੁੱਖਾਂ ਵਿੱਚ ਵੀ ਰੀਸ ਕਰਨ ਵਾਲੇ ਸਨ। ਤੁਹਾਨੂੰ ਤਸਲੋਨੀਕੀਆ ਵਿੱਚ ਚਰਚ ਦੀ ਸਥਾਪਨਾ ਦਾ ਪਿਛੋਕੜ ਯਾਦ ਹੈ, ਕਿਵੇਂ ਇੱਕ ਭੀੜ ਬਣੀ ਅਤੇ ਉਹਨਾਂ ਨੇ ਪੌਲੁਸ ਅਤੇ ਉਸਦੀ ਟੀਮ ਨੂੰ ਲੱਭਦੇ ਹੋਏ ਜੇਸਨ ਦੇ ਘਰ 'ਤੇ ਹਮਲਾ ਕੀਤਾ, ਪਰ ਜੇਸਨ ਨੂੰ ਅਧਿਕਾਰੀਆਂ ਦੇ ਸਾਹਮਣੇ ਘਸੀਟ ਕੇ ਲੈ ਗਏ। ਦੋਸ਼ ਇਹ ਸੀ ਕਿ ਉਹ ਇੱਕ ਹੋਰ ਰਾਜਾ ਯੇਸੂ ਦਾ ਐਲਾਨ ਕਰਕੇ ਕੈਸਰ ਦੇ ਵਿਰੁੱਧ ਕਾਰਵਾਈ ਕਰ ਰਹੇ ਸਨ। ਖੈਰ, ਪੌਲੁਸ ਨੂੰ ਉਸੇ ਰਾਤ ਨੂੰ ਹੀ ਬਾਹਰ ਨਿਕਲਣਾ ਪਿਆ, ਪਰ ਤਸਲੋਨੀਕਾ ਦੇ ਈਸਾਈ ਰਹੇ। ਉਹ ਵਿਰੋਧੀ ਮਾਹੌਲ ਵਿੱਚ ਹੀ ਰਹੇ। ਉਹਨਾਂ ਨੂੰ ਉਸ ਵਿਰੋਧੀ ਮਾਹੌਲ ਵਿੱਚ ਰਹਿਣਾ, ਕੰਮ ਕਰਨਾ, ਖਰੀਦਣਾ ਅਤੇ ਵੇਚਣਾ ਪਿਆ ਅਤੇ ਉੱਥੇ ਅੱਤਿਆਚਾਰ ਹੋਇਆ, ਕਿਉਂਕਿ ਉਹ ਉਹਨਾਂ ਕਦਰਾਂ ਕੀਮਤਾਂ ਅਨੁਸਾਰ ਜੀ ਰਹੇ ਸਨ ਜੋ ਉਹਨਾਂ ਦੇ ਸਮਾਜ ਦੇ ਉਲਟ ਸਨ। ਪੌਲੁਸ ਉਹਨਾਂ ਨੂੰ ਸਮਝਾਉਂਦਾ ਹੈ ਕਿ ਇਸ ਸੰਬੰਧ ਵਿੱਚ ਉਹ ਯਹੂਦੀਆਂ ਵਿੱਚ ਚਰਚਾਂ ਦੀ ਨਕਲ ਕਰਦੇ ਹਨ ਜਿਨ੍ਹਾਂ ਨੂੰ ਯਹੂਦੀ ਬਹੁਗਿਣਤੀ ਦੁਆਰਾ ਸਤਾਇਆ ਗਿਆ ਹੈ। ਯਹੂਦੀਆਂ ਵਿੱਚ ਚਰਚ ਨੂੰ ਯਹੂਦੀਆਂ ਦੁਆਰਾ ਸਤਾਇਆ ਗਿਆ ਸੀ ਅਤੇ ਹੁਣ ਤਸਲੋਨੀਕਾ ਵਿੱਚ ਚਰਚ ਨੂੰ ਸਤਾਇਆ ਜਾ ਰਿਹਾ ਹੈ। ਹੁਣ ਇੱਕ ਛੋਟੀ ਜਿਹੀ ਸਾਈਡ ਬਾਰ, ਯਹੂਦੀਆਂ ਵਿੱਚ ਚਰਚਾਂ ਦੇ ਅੱਤਿਆਚਾਰ ਬਾਰੇ ਪੌਲੁਸ ਦੀਆਂ ਟਿੱਪਣੀਆਂ ਕਾਫ਼ੀ ਘਿਨਾਉਣੀਆਂ ਹਨ ਅਤੇ ਅਕਸਰ ਸੰਦਰਭ ਤੋਂ ਬਾਹਰ ਕੱਢੀਆਂ ਜਾਂਦੀਆਂ ਹਨ ਅਤੇ ਯਹੂਦੀ ਵਿਰੋਧਾਵਾਦ ਦੇ ਨਾਪਾਕ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਉਹ ਕਹਿੰਦਾ ਹੈ 14:15, ਕਿਉਂਕਿ ਤੁਸੀਂ ਆਪਣੇ ਹੀ ਲੋਕਾਂ ਤੋਂ ਉਹੀ ਦੁੱਖ ਝੱਲੇ ਜੋ ਉਹਨਾਂ ਨੇ ਯਹੂਦੀਆਂ ਤੋਂ ਝੱਲੇ ਸਨ, ਜਿਨ੍ਹਾਂ ਨੇ ਪ੍ਰਭੂ ਯਿਸੂ ਅਤੇ ਨਬੀਆਂ ਦੋਵਾਂ ਨੂੰ ਮਾਰ ਦਿੱਤਾ ਅਤੇ ਸਾਨੂੰ ਬਾਹਰ ਕੱਢ ਦਿੱਤਾ ਅਤੇ ਪਰਮੇਸ਼ੁਰ ਨੂੰ ਨਾਰਾਜ਼ ਕੀਤਾ ਅਤੇ ਸਾਰੀ ਮਨੁੱਖਤਾ ਦਾ ਵਿਰੋਧ ਕੀਤਾ, ਸਾਨੂੰ ਗੈਰ ਯਹੂਦੀਆਂ ਨਾਲ ਗੱਲ ਕਰਨ ਤੋਂ ਰੋਕਿਆ ਤਾਂ ਜੋ ਉਹ ਬਚਾਏ ਜਾ ਸਕਣ, ਜਿਵੇਂ ਹਮੇਸ਼ਾ ਉਹਨਾਂ ਦੇ ਪਾਪਾਂ ਦਾ ਪੈਮਾਨਾ ਭਰਿਆ ਜਾ ਸਕੇ। ਪਰ ਅੰਤ ਵਿੱਚ ਪਰਮੇਸ਼ੁਰ ਦਾ ਕ੍ਰੋਧ ਉਹਨਾਂ ਉੱਤੇ ਆ ਗਿਆ ਹੈ। ਹੁਣ ਇਹ ਸਭ ਸੱਚ ਹੈ। ਕੁਝ ਖਾਸ ਯਹੂਦੀ ਲੋਕ ਜਿਨ੍ਹਾਂ ਨੇ ਯਿਸੂ ਨੂੰ ਮਾਰਨ ਲਈ ਸੌਂਪ ਦਿੱਤਾ, ਕੁਝ ਖਾਸ ਯਹੂਦੀ ਲੋਕ ਜਿਨ੍ਹਾਂ ਨੇ ਨਬੀਆਂ ਨੂੰ ਮਾਰਨ ਲਈ ਸੌਂਪ ਦਿੱਤਾ, ਕੁਝ ਖਾਸ ਯਹੂਦੀ ਲੋਕ ਜਿਨ੍ਹਾਂ ਨੇ ਪੌਲੁਸ ਨੂੰ ਬਾਹਰ ਕੱਢ ਦਿੱਤਾ, ਕੁਝ ਖਾਸ ਯਹੂਦੀ ਲੋਕ ਜਿਨ੍ਹਾਂ ਨੇ ਖੁਸ਼ਖਬਰੀ ਨੂੰ ਕੌਮਾਂ ਤੱਕ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਅਤੇ ਉਹ ਸਾਰੇ ਆਪਣੇ ਆਪਣੇ ਦੋਸ਼ ਸਹਿਣ ਕਰਦੇ ਹਨ। ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਯਿਸੂ ਇੱਕ ਯਹੂਦੀ ਰੱਬੀ ਦੇ ਰੂਪ ਵਿੱਚ ਆਇਆ ਸੀ। ਜਿਨ੍ਹਾਂ ਨਬੀਆਂ ਨੂੰ ਸਤਾਇਆ ਗਿਆ ਸੀ ਉਹ ਯਹੂਦੀ ਨਬੀ ਸਨ। ਜਿਸ ਪੌਲੁਸ ਨੂੰ ਬਾਹਰ ਕੱਢਿਆ ਗਿਆ ਸੀ ਉਹ ਇੱਕ ਉੱਚ ਸਿਖਲਾਈ ਪ੍ਰਾਪਤ ਯਹੂਦੀ ਆਗੂ ਸੀ। ਦਰਅਸਲ ਪੌਲੁਸ ਖੁਦ ਇੱਕ ਅੱਤਿਆਚਾਰੀ ਸੀ ਅਤੇ ਉਸਨੇ ਵੀ ਯਿਸੂ ਨੂੰ ਸਤਾਇਆ। ਪੌਲੁਸ ਯਹੂਦੀ ਲੋਕਾਂ ਨੂੰ ਪਿਆਰ ਕਰਦਾ ਸੀ ਅਤੇ ਚਾਹੁੰਦਾ ਸੀ ਕਿ ਉਹ ਆਪਣੀ ਮੁਕਤੀ ਦੀ ਕੀਮਤ 'ਤੇ ਵੀ ਬਚ ਜਾਣ। ਇਸ ਲਈ ਪੌਲੁਸ ਯਹੂਦੀ ਵਿਰੋਧੀ ਨਹੀਂ ਸੀ ਅਤੇ ਨਾ ਹੀ ਸਾਨੂੰ ਹੋਣਾ ਚਾਹੀਦਾ ਹੈ। ਉਹ ਅੱਤਿਆਚਾਰੀ ਨੂੰ ਆਉਣ ਵਾਲੀ ਨਿੰਦਾ ਬਾਰੇ ਗੱਲ ਕਰ ਰਿਹਾ ਸੀ, ਪਰ ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਅੱਤਿਆਚਾਰੀਆਂ ਲਈ ਵੀ ਕਿਰਪਾ ਉਪਲਬਧ ਸੀ ਅਤੇ ਉਹ ਚਾਹੁੰਦਾ ਸੀ ਕਿ ਉਸਦੇ ਲੋਕ, ਯਹੂਦੀ ਲੋਕ, ਉਹ ਕਿਰਪਾ ਪ੍ਰਾਪਤ ਕਰਨ। ਪੌਲੁਸ ਯਹੂਦੀ ਕੌਮ ਬਾਰੇ ਕਿਵੇਂ ਮਹਿਸੂਸ ਕਰਦਾ ਸੀ, ਇਸ ਦੀ ਵਿਆਪਕ ਤਸਵੀਰ ਪ੍ਰਾਪਤ ਕਰਨ ਲਈ ਰੋਮੀਆਂ 9:11 ਪੜ੍ਹੋ। ਇਸ ਭਾਗ ਵਿੱਚ ਉਸਦਾ ਨੁਕਤਾ ਇਹ ਹੈ, ਹੈਰਾਨ ਕਰਨ ਵਾਲਾ ਹੈ ਕਿ ਉਹ ਦੁੱਖਾਂ ਵਿੱਚ ਵਫ਼ਾਦਾਰੀ ਨਾਲ ਖੜ੍ਹੇ ਹਨ ਜਿਵੇਂ ਕਿ ਯਹੂਦੀਆਂ ਦੇ ਈਸਾਈ ਹਨ। ਉਸਨੇ ਸੁਣਿਆ ਹੈ ਕਿ ਉਹ ਮਸੀਹ ਲਈ ਦੁੱਖ ਝੱਲਣ ਲਈ ਤਿਆਰ ਹਨ ਅਤੇ ਅਜੇ ਵੀ ਉਹ ਉਸ ਵਿੱਚ ਅਤੇ ਉਸਦੀ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਦੇ ਹਨ। 17 ਤਸਲੋਨੀਕਾ ਵਿੱਚ ਅੱਤਿਆਚਾਰ ਦੇ ਵਿਚਕਾਰ ਪੌਲੁਸ ਨੂੰ ਉਹਨਾਂ ਤੋਂ ਦੂਰ ਕਰ ਦਿੱਤਾ ਗਿਆ ਸੀ। ਉਹ ਉਹਨਾਂ ਨੂੰ ਦੇਖਣ ਦੀ ਆਪਣੀ ਤੀਬਰ ਇੱਛਾ ਬਾਰੇ ਲਿਖਦਾ ਹੈ, ਜਿਸਨੇ ਉਹਨਾਂ ਲੋਕਾਂ ਵਾਪਸ ਆਉਣ ਦੇ ਉਸਦੇ ਯਤਨਾਂ ਨੂੰ ਪ੍ਰੇਰਿਤ ਕੀਤਾ। ਉਹ ਕਹਿੰਦਾ ਹੈ ਕਿ ਉਹ ਵਾਰ ਵਾਰ ਉਹਨਾਂ ਕੋਲ ਵਾਪਸ ਆਉਣਾ ਚਾਹੁੰਦਾ ਸੀ, ਪਰ ਸ਼ੈਤਾਨ ਨੇ ਉਹਨਾਂ ਨੂੰ ਰੋਕਿਆ। ਹੁਣ ਇਹ ਬਿਲਕੁਲ ਪਤਾ ਨਹੀਂ ਹੈ ਕਿ ਸ਼ੈਤਾਨ ਨੇ ਉਸ ਨੂੰ ਵਾਪਸ ਆਉਣ ਤੋਂ ਕਿਸ ਤਰੀਕੇ ਨਾਲ ਰੋਕਿਆ, ਪਰ ਕੁਝ ਸੰਭਾਵਿਤ ਸੁਝਾਅ ਅੱਗੇ ਦਿੱਤੇ ਗਏ ਹਨ। ਕੁਝ ਸੋਚਦੇ ਹਨ ਕਿ ਨਿਰੰਤਰ ਯਹੂਦੀ ਵਿਰੋਧ ਸੀ, ਦੂਸਰੇ ਸੁਝਾਅ ਦਿੰਦੇ ਹਨ ਕਿ ਇਹ ਇੱਕ ਸਿਹਤ ਸਮੱਸਿਆ ਸੀ, ਸਰੀਰ ਵਿੱਚ ਕੰਡਾ, ਜਿਸ ਬਾਰੇ ਪੌਲੁਸ ਅਕਸਰ ਕਿਤੇ ਹੋਰ ਵੀ ਗੱਲ ਕਰਦਾ ਹੈ। ਦੂਸਰੇ ਸੁਝਾਅ ਦਿੰਦੇ ਹਨ ਕਿ ਇਹ ਇੱਕ ਕਾਨੂੰਨੀ ਪਾਬੰਦੀ ਸੀ ਜੋ ਜੇਸਨ 'ਤੇ ਲਗਾਈ ਗਈ ਸੀ। ਵਿਚਕਾਰ ਇਹ ਹਨ ਕਿ ਉਹਨਾਂ ਨੇ ਜੇਸਨ ਤੋਂ ਸੁਰੱਖਿਆ ਲਈ ਅਤੇ ਜੇਸਨ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਧਮਕੀ ਦਿੱਤੀ ਜੇਕਰ ਪੌਲੁਸ ਵਾਪਸ ਆਇਆ। ਆਖਰੀ ਸੰਭਾਵਨਾ ਇਹ ਹੈ ਕਿ ਪੌਲੁਸ ਨੇ ਕੋਰਿੰਥਸ ਵਿੱਚ ਕਿਸੇ ਅਜਿਹੀ ਸਥਿਤੀ ਦਾ ਹਵਾਲਾ ਦਿੱਤਾ ਜੋ ਉਸਨੂੰ ਰੋਕ ਰਹੀ ਹੈ। ਤੱਥ ਇਹ ਹੈ ਕਿ ਅਸੀਂ ਨਹੀਂ ਜਾਣਦੇ ਕਿ ਪੌਲੁਸ ਨੂੰ ਉਹਨਾਂ ਕੋਲ ਵਾਪਸ ਜਾਣ ਤੋਂ ਕਿਸ ਤਰ੍ਹਾਂ ਰੋਕਿਆ ਗਿਆ ਸੀ, ਪਰ ਇਹ ਸਪੱਸ਼ਟ ਜਾਪਦਾ ਹੈ ਕਿ ਉਸਦੇ ਇਰਾਦੇ ਵਾਲੇ ਪਾਠਕ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਉਸ ਨੂੰ ਉਹਨਾਂ ਕੋਲ ਵਾਪਸ ਜਾਣ ਤੋਂ ਕਿਵੇਂ ਰੋਕਿਆ ਗਿਆ ਸੀ। ਪਰ ਉਹ ਉਹਨਾਂ ਨੂੰ ਆਪਣੀਆਂ ਵੱਖ ਵੱਖ ਕਾਰਵਾਈਆਂ ਬਾਰੇ ਦੱਸਦਾ ਹੈ। ਤਿਮੋਥੀਅਸ ਨੂੰ ਉਹਨਾਂ ਕੋਲ ਭੇਜਦਾ ਹੈ ਜਦੋਂ ਉਹ ਗੈਰ ਹਾਜ਼ਰੀ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਉਹ ਸਮਝਦਾ ਸੀ ਕਿ ਉਹ ਅਜਮਾਇਸ਼ਾਂ ਦਾ ਸਾਹਮਣਾ ਕਰ ਰਹੇ ਹਨ, ਮੁਸੀਬਤਾਂ ਸਹਿ ਰਹੇ ਹਨ ਸਨ, ਦੁੱਖਾਂ ਦਾ ਸਾਹਮਣਾ ਕਰ ਰਹੇ ਸਨ, ਅਤੇ ਉਹ ਉਹਨਾਂ ਦੀ ਮਦਦ ਪ੍ਰਾਪਤ ਕਰਨਾ ਚਾਹੁੰਦਾ ਸੀ ਤਾਂ ਜੋ ਉਹ ਦੁੱਖਾਂ ਵਿੱਚ ਵਫ਼ਾਦਾਰੀ ਨਾਲ ਖੜ੍ਹੇ ਰਹਿ ਸਕਣ। ਦੇਖੋ ਕਿ ਉਸਨੇ ਤਿਮੋਥੀਅਸ ਨੂੰ ਉਹਨਾਂ ਕੋਲ ਕਿਉਂ ਭੇਜਿਆ। ਚੈਪਟਰ 3 ਜਿਹੜਾ ਅਧਿਆਇ 3 ਦੀ ਆਇਤ 2 ਦੇ ਅੱਧੇ ਰਸਤੇ ਤੱਕ, ਅਤੇ ਅਸੀਂ ਤਿਮੋਥੀਅਸ ਨੂੰ ਭੇਜਿਆ ਸਾਡਾ ਭਰਾ ਅਤੇ ਮਸੀਹ ਦੀ ਖੁਸ਼ਖਬਰ ਵਿੱਚ ਪਰਮੇਸ਼ੁਰ ਦਾ ਸਹਿਯੋਗੀ, ਤੁਹਾਨੂੰ ਤੁਹਾਡੇ ਵਿਸ਼ਵਾਸ ਵਿੱਚ ਸਥਾਪਿਤ ਕਰਨ ਅਤੇ ਉਤਸ਼ਾਹਿਤ ਕਰਨ ਲਈ, ਤਾਂ ਜੋ ਕੋਈ ਵੀ ਇਹਨਾਂ ਮੁਸੀਬਤਾਂ ਤੋਂ ਪ੍ਰਭਾਵਿਤ ਨਾ ਹੋਵੇ, ਕਿਉਂਕਿ ਤੁਸੀਂ ਖੁਦ ਜਾਣਦੇ ਹੋ ਕਿ ਅਸੀਂ ਇਸ ਲਈ ਨਿਸ਼ਚਿਤ ਹਾਂ, ਕਿਉਂਕਿ ਜਦੋਂ ਅਸੀਂ ਤੁਹਾਡੇ ਨਾਲ ਸੀ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਦੇ ਰਹੇ ਸੀ ਕਿ ਸਾਨੂੰ ਦੁੱਖ ਝੱਲਣੇ ਪੈਣਗੇ ਜਿਵੇਂ ਇਹ ਹੋਇਆ ਹੈ ਅਤੇ ਜਿਵੇਂ ਤੁਸੀਂ ਜਾਣਦੇ ਹੋ। ਤਿਮੋਥੀਅਸ ਦਾ ਕੰਮ ਉਹਨਾਂ ਨੂੰ ਵਿਸ਼ਵਾਸ ਵਿੱਚ ਸਥਾਪਿਤ ਕਰਨਾ ਸੀ ਤਾਂ ਜੋ ਉਹਨਾਂ ਨੂੰ ਵਿਸ਼ਵਾਸ ਵਿੱਚ ਉਤਸ਼ਾਹਿਤ ਕੀਤਾ ਜਾ ਸਕੇ। ਪੌਲੁਸ ਨੇ ਖੁਦ ਉਹਨਾਂ ਨਾਲ ਇੱਕ ਪਿਤਾ ਵਜੋਂ ਕੰਮ ਕੀਤਾ ਸੀ। ਅਸੀਂ ਤੁਹਾਡੇ ਵਿੱਚ ਹਰ ਇੱਕ ਨੂੰ ਉਤਸ਼ਾਹਿਤ ਕੀਤਾ ਅਤੇ ਤੁਹਾਨੂੰ ਉਤਸ਼ਾਹਿਤ ਕੀਤਾ ਹੈ ਅਤੇ ਤੁਹਾਨੂੰ ਪਰਮੇਸ਼ੁਰ ਦੇ ਯੋਗ ਬਹੁਤਿਆਂ ਵਿੱਚ ਚੱਲਣ ਦਾ ਹੁਕਮ ਦਿੱਤਾ ਹੈ। ਇਹ ਤਿਮੋਥੀਅਸ ਦਾ ਕੰਮ ਸੀ ਵਿਸ਼ਵਾਸ ਵਿੱਚ ਸਥਾਪਿਤ ਕਰਨ ਅਤੇ ਉਤਸ਼ਾਹਿਤ ਕਰਨ ਤਾਂ ਜੋ ਮੁਸੀਬਤਾਂ ਤੋਂ ਪ੍ਰਭਾਵਿਤ ਨਾ ਹੋਣ। ਇਹ ਉਹੀ ਕੰਮ ਹੈ ਜੋ ਬਜ਼ੁਰਗ ਟੀਮ ਦਾ ਇੱਥੇ ਹੈ, ਵਿਸ਼ਵਾਸ ਨੂੰ ਸਥਾਪਿਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਕਿ ਤੁਸੀਂ ਅਤੇ ਮੈਂ ਅਤੇ ਅਸੀਂ ਸਾਡੇ ਰਾਹ ਵਿੱਚ ਆਉਣ ਵਾਲੀਆਂ ਮੁਸੀਬਤਾਂ ਤੋਂ ਪ੍ਰਭਾਵਿਤ ਨਾ ਹੋਈਏ। ਪਰ ਪੌਲੁਸ ਇਸ ਨੂੰ ਹੋਰ ਵੀ ਮਜ਼ਬੂਤ ਬਣਾਉਣਾ ਚਾਹੁੰਦਾ ਹੈ ਕਿਉਂਕਿ ਉਹ ਉਹਨਾਂ ਨੂੰ ਉਸ ਚੀਜ਼ ਦੀ ਯਾਦ ਦਿਵਾਉਂਦਾ ਹੈ ਜਿਸ ਨੂੰ ਉਹ ਜਾਣਦਾ ਹੈ ਅਤੇ ਉਹ ਜਾਣਦੇ ਹਨ, ਪਰ ਸ਼ਾਇਦ ਅਸੀਂ ਭੁੱਲ ਗਏ ਹਾਂ, ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਲਈ ਕਿਸਮਤ ਵਿੱਚ ਹਾਂ, ਕਿਸ ਲਈ ਦੁੱਖ ਜਿਹੜਾ ਸਾਡੀ ਕਿਸਮਤ ਵਿੱਚ ਹੈ, ਦੁਖੀ ਸਾਈ ਜੀਵਨ ਦਾ ਜਿਹੜਾ ਹਿੱਸਾ ਆ। ਪ੍ਰਭੂ ਯਿਸੂ ਮਸੀਹ ਇਸ ਧਰਤੀ 'ਤੇ ਆਇਆ ਅਤੇ ਉਸਨੇ ਦੁੱਖਾਂ ਦਾ ਸਾਹਮਣਾ ਕੀਤਾ। ਉਹਨਾਂ ਨੇ ਉਸ ਨੂੰ ਬਚਪਨ ਵਿੱਚ ਹੀ ਮਾਰਨ ਦੀ ਕੋਸ਼ਿਸ਼ ਕੀਤੀ, ਉਸਦੀ ਸੇਵਕਾਈ ਵਿੱਚ ਉਹਨਾਂ ਨੇ ਉਸ ਨੂੰ ਰੱਦ ਕਰ ਦਿੱਤਾ, ਉਸ ਨੂੰ ਗ੍ਰਿਫਤਾਰ ਕੀਤਾ, ਉਸ ਨੂੰ ਕੁੱਟਿਆ, ਝੂਠਾ ਮੁਕੱਦਮਾ ਚਲਾਇਆ ਅਤੇ ਉਸ ਨੂੰ ਫਾਂਸੀ ਦੇ ਦਿੱਤੀ। ਉਸਨੇ ਇਸ ਬਾਰੇ ਗੱਲ ਕੀਤੀ ਕਿ ਉਸਦੇ ਪੈਰੋਕਾਰਾਂ ਨੂੰ ਉਸਦੇ ਕਾਰਨ ਕਿਵੇਂ ਸਤਾਇਆ ਜਾਵੇਗਾ। ਇਹ ਸੱਚ ਹੈ ਕਿ UK ਵਿੱਚ ਸਾਨੂੰ ਦੁਨੀਆ ਦੇ ਜ਼ਿਆਦਾਤਰ ਲੋਕਾਂ ਨਾਲੋਂ ਘੱਟ ਅੱਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਜੇ ਅਸੀਂ ਪਰਮੇਸ਼ੁਰ ਦੇ ਵਚਨ ਦੀਆਂ ਕਦਰਾਂ ਕੀਮਤਾਂ ਦੇ ਅਨੁਸਾਰ ਜੀਵਨ ਬਤੀਤ ਕਰਦੇ ਹਾਂ ਤਾਂ ਸਾਨੂੰ ਇਹ ਦੁਨੀਆ ਨਾਲ ਕੁਝ ਹੱਦ ਤੱਕ ਟਕਰਾਅ ਵਿੱਚ ਲਿਆਏਗਾ। ਸਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਦੀ ਜ਼ਰੂਰਤ ਹੈ ਕਿ ਕੀ ਅਸੀਂ ਮੁਸੀਬਤ ਨੂੰ ਸਵੀਕਾਰ ਕਰਨ ਲਈ ਤਿਆਰ ਹਾਂ ਜਿਸ ਲਈ ਅਸੀਂ ਕਿਸਮਤ ਵਿੱਚ ਸੀ, ਜਾਂ ਕਿ ਅਸੀਂ ਆਪਣੇ ਸਿਰ ਨੀਵੇਂ ਰੱਖ ਕੇ ਇਸ ਤੋਂ ਬਚਾਂਗੇ, ਚੁੱਪ ਰਹਿ ਕੇ ਅੱਜ ਦੁਨੀਆ ਦੇ ਅਧਰਮੀ ਕਦਰਾਂ ਕੀਮਤਾਂ ਅਤੇ ਤਰਜੀਹਾਂ ਦੀ ਆਲੋਚਨਾ ਕਰਨ ਤੋਂ ਪਰਹੇਜ਼ ਕਰਾਂਗੇ। ਅਜਿਹਾ ਲੱਗਦਾ ਹੈ ਕਿ ਪੌਲੁਸ ਨੇ ਦੁੱਖਾਂ ਨੂੰ ਈਸਾਈ ਜੀਵਨ ਦੇ ਪ੍ਰਮਾਣਕ ਵਜੋਂ ਜ਼ਿਆਦਾ ਦੇਖਿਆ, ਨਾ ਕਿ ਉਹਨਾਂ ਤੋਂ ਬਚਣ ਲਈ ਸਮੱਸਿਆ। ਉਹ ਉਹਨਾਂ ਨੂੰ ਯਾਦ ਦਿਵਾਉਂਦਾ ਹੈ, ਅਸੀਂ ਤੁਹਾਨੂੰ ਪਹਿਲਾਂ ਹੀ ਦੱਸਦੇ ਰਹੇ ਸੀ ਕਿ ਸਾਨੂੰ ਦੁੱਖ ਝੱਲਣੇ ਪੈਣਗੇ ਜਿਵੇਂ ਕਿ ਵਾਪਰਿਆ ਹੈ ਅਤੇ ਤਿਵੇਂ ਹੀ ਤੁਸੀਂ ਜਾਣਦੇ ਹੋ। ਇਹ ਸਮਝਣਾ ਕਿ ਖੁਸ਼ਖਬਰੀ ਦੇ ਕਾਰਨ ਦੁੱਖ ਆਮ ਹੈ, ਸਾਨੂੰ ਖੜ੍ਹੇ ਰਹਿਣ ਵਿੱਚ ਮਦਦ ਕਰਦਾ ਹੈ। ਇਹ ਸਮਝਣਾ ਕਿ ਅਸੀਂ ਇਸ ਦੇ ਲਈ ਕਿਸਮਤ ਵਿੱਚ ਹਾਂ, ਸਾਨੂੰ ਸਹੀ ਦ੍ਰਿਸ਼ਟੀਕੋਣ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਦਬਾਅ ਹੇਠ ਸਿਹਤਮੰਦ ਚਰਚ ਵਿੱਚ ਚਰਚ ਉਹ ਚਰਚ ਹਨ ਜੋ ਵਿਸ਼ਵਾਸ ਵਿੱਚ ਸਥਾਪਿਤ ਅਤੇ ਉਤਸ਼ਾਹਿਤ ਕੀਤੇ ਗਏ ਹਨ। ਦਬਾਅ ਹੇਠ ਇੱਕ ਸਿਹਤਮੰਦ ਚਰਚ ਵਚਨ ਵਿੱਚ ਦ੍ਰਿੜ ਰਹਿੰਦਾ ਹੈ, ਦੁੱਖਾਂ ਵਿੱਚ ਵਫ਼ਾਦਾਰ ਰਹਿੰਦਾ ਹੈ, ਅਤੇ ਤੀਜਾ ਅਤੇ ਅੰਤ ਵਿੱਚ ਧਿਆਨ ਦਿਓ ਕਿ ਉਹ ਦਬਾਅ ਹੇਠ ਇੱਕ ਸਿਹਤਮੰਦ ਚਰਚ ਵਿਸ਼ਵਾਸ ਅਤੇ ਪਿਆਰ ਵਿੱਚ ਦ੍ਰਿੜ ਰਹਿੰਦਾ ਹੈ। ਆਇਤ 6:10 ਪੌਲੁਸ ਨੇ ਦੱਸਿਆ ਕਿ ਉਸਨੇ ਤਿਮੋਥੀਅਸ ਨੂੰ ਉਹਨਾਂ ਕੋਲ ਭੇਜਿਆ ਅਤੇ ਉਹ ਇਹ ਖਬਰ ਸੁਣ ਕੇ ਖੁਸ਼ ਹੋਇਆ ਕਿ ਤਿਮੋਥੀਅਸ ਆਪਣੇ ਨਾਲ ਵਾਪਸ ਆਇਆ ਹੈ। ਅਤੇ ਉਹ ਖੁਸ਼ਖਬਰੀ ਕੀ ਹੈ? ਇਹ ਉਹਨਾਂ ਦੇ ਵਿਸ਼ਵਾਸ ਅਤੇ ਪਿਆਰ ਦੀ ਖੁਸ਼ਖਬਰੀ ਹੈ। ਉਹਨਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਦੁੱਖਾਂ ਦੇ ਵਿੱਚ ਦੁੱਖ ਹੈ, ਪਰ ਖੁਸ਼ਖਬਰੀ ਚਰਚ ਦੇ ਲੋਕ ਜਿਹੜੇ ਆ ਉਹ ਵਿਸ਼ਵਾਸ ਅਤੇ ਪਿਆਰ ਵਿੱਚ ਖੜ੍ਹੇ ਹਨ। ਪਰਮੇਸ਼ੁਰ ਦੀ ਉਸਤਤ ਕਰੋ, ਉਹ ਸਾਰੇ ਮਸੀਹ ਵਿੱਚ ਭਰੋਸਾ ਕਰ ਰਹੇ ਹਨ, ਉਹ ਵਚਨ ਵਿੱਚ ਦ੍ਰਿੜਤਾ ਨਾਲ ਖੜ੍ਹੇ ਹਨ, ਉਹ ਵਿਸ਼ਵਾਸ ਅਤੇ ਪਿਆਰ ਵਿੱਚ ਚੱਲ ਰਹੇ ਹਨ। ਪਰਮੇਸ਼ੁਰ ਦੀ ਉਸਤਤੀ ਕਰੋ, ਉਹ ਸਾਰੇ ਯੇਸੂ ਵਿੱਚ ਹਨ। ਪੌਲੁਸ ਇਸ ਨੂੰ ਖੁਸ਼ਖਬਰੀ ਕਹਿੰਦਾ ਹੈ, ਅਤੇ ਇੱਥੇ ਜੋ ਸ਼ਬਦ ਵਰਤਦਾ ਹੈ ਉਹ ਆਮ ਤੌਰ 'ਤੇ ਖੁਸ਼ਖਬਰੀ ਲਈ, ਯੇਸੂ ਮਸੀਹ ਦੀ ਖੁਸ਼ਖਬਰੀ ਦੀ ਘੋਸ਼ਣਾ ਲਈ ਵਰਤਿਆ ਜਾਂਦਾ ਹੈ। ਦਰਅਸਲ ਇਹ ਇੱਕੋ ਇੱਕ ਵਾਰ ਹੈ ਜਦੋਂ ਪੌਲੁਸ ਇਸ ਸ਼ਬਦ ਨੂੰ ਯੇਸੂ ਮਸੀਹ ਦੀ ਖੁਸ਼ਖਬਰੀ ਦੀ ਘੋਸ਼ਣਾ ਤੋਂ ਇਲਾਵਾ ਕਿਸੇ ਹੋਰ ਚੀਜ਼ ਲਈ ਵਰਤਦਾ ਹੈ। ਇਹ ਖੁਸ਼ਖਬਰੀ ਹੈ ਕਿ ਉਹ ਵਿਸ਼ਵਾਸ ਅਤੇ ਪਿਆਰ ਵਿੱਚ ਦ੍ਰਿੜਤਾ ਨਾਲ ਖੜ੍ਹੇ ਹਨ। ਪੌਲੁਸ ਨੂੰ ਉਸ ਦੇ ਦੁੱਖ ਅਤੇ ਮੁਸੀਬਤ ਵਿੱਚ ਦਿਲਾਸਾ ਦੇਣ ਵਾਲੀ ਚੀਜ਼ ਇਹ ਗਿਆਨ ਹੈ ਕਿ ਇਹ ਚਰਚ ਚੱਲ ਰਿਹਾ ਹੈ, ਇਹ ਵਿਸ਼ਵਾਸੀ ਚੱਲ ਰਹੇ ਹਨ, ਉਹ ਪ੍ਰਭੂ ਵਿੱਚ ਦ੍ਰਿੜਤਾ ਨਾਲ ਖੜ੍ਹੇ ਹਨ। ਅਤੇ ਇਸ ਲਈ ਹੁਣ ਪੌਲੁਸ ਕਹਿ ਸਕਦਾ ਹੈ, ਆਇਤ 8, ਹੁਣ ਲਈ ਅਸੀਂ ਜਿਉਂਦੇ ਹਾਂ। ਪੌਲੁਸ ਦੀ ਰਾਹਤ ਅਤੇ ਖੁਸ਼ੀ ਇਸ ਲਈ ਨਹੀਂ ਹੈ ਕਿਉਂਕਿ ਉਹ ਔਖੇ ਸਮੇਂ ਵਿੱਚੋਂ ਨਹੀਂ ਲੰਘ ਰਹੇ ਹਨ, ਦੁੱਖਾਂ ਦੇ ਮੌਸਮ ਵਿੱਚੋਂ ਨਹੀਂ ਲੰਘ ਰਹੇ ਹਨ। ਇਹ ਇਸ ਲਈ ਹੈ ਕਿਉਂਕਿ ਉਹ ਮਸੀਹ ਵਿੱਚ ਦ੍ਰਿੜਤਾ ਨਾਲ ਖੜ੍ਹੇ ਹਨ ਅਤੇ ਵਿਸ਼ਵਾਸ ਅਤੇ ਪਿਆਰ ਵਿੱਚ ਵੱਧ ਰਹੇ ਹਨ, ਇੱਥੋਂ ਤੱਕ ਕਿ ਮੁਸੀਬਤਾਂ ਦੇ ਦੌਰਾਨ ਵੀ ਵੱਧ ਰਹੇ ਹਨ। ਹੁਣ ਇਹ ਸਾਨੂੰ ਇਸ ਬਾਰੇ ਚੁਣੌਤੀ ਦੇਣੀ ਚਾਹੀਦੀ ਹੈ ਕਿ ਅਸੀਂ ਆਪਣੇ ਲਈ ਅਤੇ ਆਪਣੇ ਅਜ਼ੀਜ਼ਾਂ ਲਈ ਜ਼ਿੰਦਗੀ ਵਿੱਚ ਕੀ ਚਾਹੁੰਦੇ ਹਾਂ। ਅਕਸਰ ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਅਕਸਰ ਦੁੱਖ ਤੋਂ ਬਚਣ, ਦੁੱਖ ਤੋਂ ਰਾਹਤ, ਚੰਗੇ ਹਾਲਾਤ ਲਿਆਉਣ ਬਾਰੇ ਹੁੰਦੀਆਂ ਹਨ ਕਿ ਸਾਡੇ ਅਤੇ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹਨਾਂ ਕੋਲ ਚੰਗੀਆਂ ਚੀਜ਼ਾਂ, ਚੰਗੀਆਂ ਗੱਲਾਂ, ਚੰਗਾ ਦਿਲਾਸਾ ਹੋਵੇ। ਪਰ ਅਸਲ ਵਿੱਚ ਸਭ ਤੋਂ ਉੱਚਾ ਟੀਚਾ ਇਹ ਹੈ ਕਿ ਉਹ ਵਿਸ਼ਵਾਸ ਅਤੇ ਪਿਆਰ ਵਿੱਚ ਮਜ਼ਬੂਤੀ ਨਾਲ ਖੜ੍ਹੇ ਰਹਿਣ। ਮੁੱਖ ਮਹੱਤਵ ਇਹ ਹੈ ਕਿ ਅਸੀਂ ਅਤੇ ਸਾਡੇ ਅਜ਼ੀਜ਼ ਮਸੀਹ ਵਿੱਚ ਦ੍ਰਿੜਤਾ ਨਾਲ ਖੜ੍ਹੇ ਰਹੀਏ ਅਤੇ ਵਿਸ਼ਵਾਸ ਅਤੇ ਪਿਆਰ ਵਿੱਚ ਵੱਧਦੇ ਰਹੀਏ। ਜੌਨ ਕੈਲਵਿਨ ਇਸ ਹਵਾਲੇ 'ਤੇ ਆਪਣੀ ਟਿੱਪਣੀ ਵਿੱਚ ਵਿਸ਼ਵਾਸ ਅਤੇ ਪਿਆਰ ਬਾਰੇ ਕਹਿੰਦਾ ਹੈ, ਇਹਨਾਂ ਦੋ ਸ਼ਬਦਾਂ ਵਿੱਚ ਸੱਚੀ ਧਾਰਮਿਕਤਾ ਦੇ ਪੂਰੇ ਜੋੜ ਨੂੰ ਸੰਖੇਪ ਵਿੱਚ ਸਮਝਦਾ ਹੈ। ਪਰਮੇਸ਼ੁਰ ਦੇ ਵਾਅਦਿਆਂ ਅਤੇ ਉਸਦੇ ਵਚਨ 'ਤੇ ਵਿਸ਼ਵਾਸ ਕਰਨਾ, ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨਾ ਜਿਵੇਂ ਕਿ ਉਸ ਨੂੰ ਖੁਸ਼ਖਬਰੀ ਵਿੱਚ ਪੇਸ਼ ਕੀਤਾ ਗਿਆ ਹੈ, ਇਹ ਵਿਸ਼ਵਾਸ ਹੈ। ਪਰਮਾਤਮਾ ਨੂੰ ਪਿਆਰ ਕਰਨਾ, ਇੱਕ ਦੂਜੇ ਨੂੰ ਪਿਆਰ ਕਰਨਾ ਅਤੇ ਆਪਣੇ ਗੁਆਂਢੀਆਂ ਨੂੰ ਪਿਆਰ ਕਰਨਾ, ਇਹ ਪਿਆਰ ਹੈ। ਪੌਲੁਸ ਨੂੰ ਇਹ ਰਿਪੋਰਟ ਸੁਣ ਕੇ ਬਹੁਤ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਅਜਮਾਇਸ਼ਾਂ ਦੇ ਵਿਚਕਾਰ ਪਰਮੇਸ਼ੁਰ ਅਤੇ ਪਿਆਰ ਵਿੱਚ ਮਜ਼ਬੂਤੀ ਨਾਲ ਖੜ੍ਹੇ ਹਨ। ਉਹ ਖੁਸ਼ੀ ਅਤੇ ਧੰਨਵਾਦਾਂ ਨੂੰ ਅਨੁਭਵ ਕਰਦਾ ਹੈ, ਅਤੇ ਜਿਵੇਂ ਕਿ ਤਿਮੋਥੀਅਸ ਸੁਣਦਾ ਹੈ ਕਿ ਉਹ ਕਿਵੇਂ ਮਜ਼ਬੂਤੀ ਨਾਲ ਖੜ੍ਹੇ ਹਨ। ਇਹ ਸਾਡੇ ਲਈ ਇੱਕ ਉਤਸ਼ਾਹ ਹੋਣਾ ਚਾਹੀਦਾ ਹੈ ਕਿਉਂਕਿ ਹਰ ਕੋਈ ਵਿਸ਼ਵਾਸ ਅਤੇ ਪਿਆਰ ਵਿੱਚ ਮਜ਼ਬੂਤੀ ਨਾਲ ਖੜ੍ਹਾ ਹੈ। ਜਿਵੇਂ ਕਿ ਅਸੀਂ ਭੈਣ ਭਰਾਵਾਂ ਨੂੰ ਬਿਮਾਰੀ ਦੇ ਦੁੱਖ ਦੇ ਬਾਵਜੂਦ, ਵਿਛੋੜੇ ਦੀਆਂ ਜਮਾਇਸ਼ਾਂ ਦੇ ਬਾਵਜੂਦ, ਇਕੱਲਤਾ ਦੀਆਂ ਚੁਣੌਤੀਆਂ ਦੇ ਬਾਵਜੂਦ ਦ੍ਰਿੜਤਾ ਨਾਲ ਖੜ੍ਹੇ ਦੇਖਦੇ ਹਾਂ। ਸਾਡੀਆਂ ਜ਼ਿੰਦਗੀਆਂ ਸਾਰੀਆਂ ਵੱਖਰੀਆਂ ਹਨ ਅਤੇ ਸਾਡੇ ਹਾਲਾਤ ਵੱਖਰੇ ਹਨ, ਅਤੇ ਇਹ ਸਾਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਇੱਕ ਦੂਜੇ ਨੂੰ ਪ੍ਰਭੂ ਯੇਸੂ ਲਈ ਦਬਾਅ ਪਾਉਂਦੇ ਦੇਖਦੇ ਹਾਂ। ਇੱਕ ਚਰਚ ਦੇ ਰੂਪ ਵਿੱਚ ਅਸੀਂ ਵੱਖ ਵੱਖ ਸਮੇਂ ਅਤੇ ਮੌਸਮਾਂ 'ਤੇ ਵੱਖ ਵੱਖ ਤਰ੍ਹਾਂ ਦੇ ਦਬਾਅ ਹੇਠ ਆਉਂਦੇ ਹਾਂ। ਕਈ ਵਾਰ ਇਸ ਵਿੱਚ ਦੁੱਖ, ਮੁਸੀਬਤ, ਇੱਥੋਂ ਤੱਕ ਕਿ ਜਿਹੜੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਨਿਸ਼ਚਿਤ ਤੌਰ 'ਤੇ ਜਿਵੇਂ ਕਿ ਅਸੀਂ ਦੁਨੀਆ ਭਰ ਵਿੱਚ ਦੇਖਦੇ ਹਾਂ, ਪਰਮੇਸ਼ੁਰ ਦੇ ਚਰਚ ਦਾ ਬਹੁਤ ਸਾਰਾ ਹਿੱਸਾ ਦੁੱਖਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਦਾ ਹੈ ਜਿਨ੍ਹਾਂ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਅਸੀਂ ਚਰਚ ਦੇ ਅੰਦਰ ਵਿਅਕਤੀਆਂ ਦੀਆਂ ਚੁਣੌਤੀਆਂ ਅਤੇ ਦੁੱਖਾਂ ਦਾ ਸਾਹਮਣਾ ਕਰਦੇ ਹਾਂ। ਦਬਾਅ ਹੇਠ ਅਸੀਂ ਕਿਵੇਂ ਸਿਹਤਮੰਦ ਰਹਿਣਾ ਹੈ, ਅਸੀਂ ਸਿਹਤਮੰਦ ਲੋਕ ਕਿਵੇਂ ਬਣਨਾ ਹੈ, ਦਬਾਅ ਹੇਠ ਇੱਕ ਸਿਹਤਮੰਦ ਚਰਚ ਕਿਵੇਂ ਬਣਨਾ ਹੈ। ਤਸਲੋਨਿਕਾ ਦੀ ਚਰਚ ਨੇ ਸਾਡੇ ਲਈ ਇਸ ਦਾ ਮਾਡਲ ਬਣਾਇਆ ਹੈ। ਅਸੀਂ ਬਚਨ ਵਿੱਚ ਦ੍ਰਿੜ ਹਾਂ, ਬਚਨ ਬਾਰੇ ਸਾਡੇ ਕੀ ਵਿਸ਼ਵਾਸ ਹਨ। ਜਿਵੇਂ ਹੀ ਅਸੀਂ ਬਚਨ ਦੇ ਅਧੀਨ ਆਉਂਦੇ ਹਾਂ ਕੀ ਹੋ ਰਿਹਾ ਹੈ, ਅਸੀਂ ਬਚਨ ਬਾਰੇ ਵਿਸ਼ਵਾਸ ਕਰਦੇ ਹਾਂ, ਬਚਨ ਵਿੱਚ ਦ੍ਰਿੜ ਰਹੋ। ਅਸੀਂ ਦੁੱਖਾਂ ਵਿੱਚ ਵਫ਼ਾਦਾਰ ਹਾਂ, ਅਸੀਂ ਸਮਝਦੇ ਹਾਂ ਕਿ ਮਸੀਹੀ ਜੀਵਨ ਇੱਕ ਹਕੀਕਤ ਹੈ, ਕਿ ਜੇ ਅਸੀਂ ਸ਼ਬਦ ਦੇ ਮੁੱਲਾਂ ਅਨੁਸਾਰ ਜਿਉਂਦੇ ਹਾਂ, ਜੇ ਅਸੀਂ ਸੰਸਾਰ ਦੇ ਮੁੱਲਾਂ ਨੂੰ ਇਨਕਾਰ ਕਰਦੇ ਹਾਂ ਤਾਂ ਦੁੱਖ ਆਉਣਗੇ। ਇਹ ਆਮ ਗੱਲ ਹੈ, ਅਸੀਂ ਦੁੱਖਾਂ ਵਿੱਚ ਵਫ਼ਾਦਾਰ ਹਾਂ ਅਤੇ ਅੰਤ ਵਿੱਚ ਅਸੀਂ ਵਿਸ਼ਵਾਸ ਅਤੇ ਪਿਆਰ ਵਿੱਚ ਦ੍ਰਿੜ ਹਾਂ। ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਦੇ ਹਾਂ, ਜਿਵੇਂ ਕਿ ਉਸਨੂੰ ਖੁਸ਼ਖਬਰੀ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਵਿਸ਼ਵਾਸ ਹੈ, ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ, ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਆਪਣੇ ਗੁਆਂਢੀ ਨੂੰ ਪਿਆਰ ਕਰਦੇ ਹਾਂ। ਇਹ ਪਿਆਰ ਹੈ। ਦ੍ਰਿੜ ਰਹੋ, ਬਚਨ ਵਿੱਚ ਦ੍ਰਿੜ ਰਹੋ, ਦੁੱਖਾਂ ਵਿੱਚ ਵਫ਼ਾਦਾਰ ਰਹੋ ਅਤੇ ਵਿਸ਼ਵਾਸ ਅਤੇ ਪਿਆਰ ਵਿੱਚ ਮਜ਼ਬੂਤ ਰਹੋ ਅਤੇ ਇੱਕ ਸਿਹਤਮੰਦ ਚਰਚ ਬਣੋ। ਭਾਵੇਂ ਦਬਾਅ ਹੋਵੇ, ਭਾਵੇਂ ਫਿਰ ਵੀ ਸਿਹਤਮੰਦ ਚਰਚ ਬਣੋ। ਆਮੀਨ।